ਫਤਿਹ ਸ਼ਾਹ ਰਾਜੇ ਦਾ ਸੱਦਾ ਪੌਂਟੇ ਆ ਕੇ ਕੁਛ ਦਿਨ ਸੁੱਖ ਸਹਿਤ ਟਿਕੇ। ਜੋ ਨਿਆਂ ਆਪ ਡੇਹਰੇ ਕਰ ਆਏ ਸਨ ਉਸ ਦਾ ਵੀ ਹੋਰ ਜਸ ਫੈਲਿਆ। ਇੱਧਰ ਦੀਵਾਨ ਸਜਦੇ, ਕੀਰਤਨ ਦੇ ਰੰਗ ਲੱਗਦੇ, ਬੀਰ ਰਸੀ ਕੌਤਕ ਹੁੰਦੇ। ਬੀਰ ਰਸ ਆਖਦੇ ਹਨ ਬਹਾਦਰੀ ਦੇ ਚਾਮਲਾਰਾਂ ਨੂੰ। ਇੱਕ ਦਿਨ ਸੰਧਿਆ ਵੇਲੇ ਕੀਰਤਨ ਮਗਰੋਂ ਰਹਿਰਾਸ ਦਾ ਪਾਠ ਤੇ ਅਰਦਾਸਾ ਹੋ ਚੁੱਕਿਆ ਤਾਂ ਰਾਜਾ ਫਤਿਹ ਸ਼ਾਹ ਗੜਵਾਲੀਏ ਦੇ ਲਾਗੀ ਆਏ ਤੇ ਮੱਥਾ ਟੇਕ ਕੇ ਬੈਠ ਗਏ। ਫਿਰ ਇੱਕ ਚਿੱਠੀ ਗੁਰੂ ਜੀ ਦੇ ਅੱਗੇ ਰੱਖੀ ਤੇ ਬੇਨਤੀ ਕੀਤੀ ਕਿ ਰਾਜਾ ਜੀ ਨੇ ਇਹ ਪੱਤਰਿਕਾ ਦਿੱਤੀ ਹੈ, ਇਹ ਮਠਿਆਈ ਆਦਿ ਵਸਤਾਂ ਵਿਆਹ ਤੇ ਸ਼ਗਨਾਂ ਤੇ ਸੱਦੇ ਦੀਆਂ ਕਲੀਆਂ ਹਨ ਤੇ ਬੇਨਤੀ ਕੀਤੀ ਹੈ ਕਿ ਮੇਰੀ ਕਾਕੀ ਦਾ ਵਿਆਹ ਹੈ ਤੇ ਆਪ ਜੀ ਮਿਹਰ ਕਰੋ, ਚਰਨ ਪਾਓ, ਆਪ ਦੇ ਆਉਣ ਨਾਲ ਸਾਡੇ ਘਰ ਪਵਿੱਤਰ ਹੋਣਗੇ, ਵਿਆਹ ਦੇ ਵਿੱਚ ਬਰਕਤਾਂ ਪੈਣਗੀਆਂ ਤੇ ਜਗਤ ਵਿੱਚ ਸਾਡੀ ਪਤ ਵਧੇਗੀ, ਹੋਰ ਰਾਜੇ ਜੋ ਆਉਣਗੇ ਦਰਸ਼ਨ ਕਰਕੇ ਨਿਹਾਲ ਹੋ ਜਾਣਗੇ। ਸਤਿਗੁਰੂ ਜੀ ਨੇ ਆਈ ਭੇਟਾ ਸਵੀਕਾਰ ਕੀਤੀ, ਲਾਗੀਆਂ ਦਾ ਡੇਰਾ ਕਰਾਉਣ ਤੇ ਖਾਤਰ ਲਈ ਸੇਵਕਾਂ ਨੂੰ ਆਗਿਆ ਕੀਤੀ। ਅਗਲੇ ਦਿਨ ਚੜੇ ਉਹਨਾਂ ਨੂੰ ਪਾਸ ਸਦਵਾਇਆ ਤੇ ਬਚਨ ਕੀਤਾ, ਰਾਜਾ ਜੀ ਨੂੰ ਕਹਿ ਦੇਣਾ ਕਿ ਸਾਡਾ ਆ ਸਕਣਾ ਕੁਛ ਔਖਾ ਜਿਹਾ ਹੈ, ਸਾਡੀ ਥਾਂ ਸਾਡਾ ਦੀਵਾਨ ਪਹੁੰਚੇਗਾ, ਉਸ ਨਾਲ ਕੁਝ ਸੁਰਮੇ ਵੀ ਕੱਲਾਂਗੇ, ਸਾਡੇ ਵੱਲੋਂ ਆਸ਼ੀਰਵਾਦ ਵੀ ਦੇਣੀ। ਇਉਂ ਉਹ ਰਾਜੇ ਦੇ ਆਦਮੀ ਵਿਦਾ ਹੋ ਗਏ। ਇੱਧਰ ਸਤਿਗੁਰੂ ਜੀ ਨੇ ਰਾਜੇ ਦੀ ਕਾਕੀ ਦੇ ਵਿਆਹ ਤੇ ਕੱਲਣ ਲਈ ਕੁਛ ਵਡਮੁੱਲੇ ਗਹਿਣੇ, ਕੁਛ ਪੱਟ ਤੇ ਵਧੀਆ ਕੱਪੜੇ ਬਣਵਾਏ, ਪਸ਼ਮੀਨੇ ਦੇ ਸ਼ੋਲ ਮੰਗਵਾਏ, ਚਾਂਦੀ ਦੇ ਬਰਤਨ ਆਦਿ ਕੋਈ 1.25 ਲੱਖ ਰੁਪਈਏ ਦਾ ਤੰਬੋਲ ਕੱਲਣ ਲਈ ਤਿਆਰ ਕਰਵਾਇਆ। ਤੰਬੋਲ ਆਖਦੇ ਹਨ ਨਿਉਂਦਰੇ ਨੂੰ। ਵਿਆਹ ਸਮੇਂ ਜੋ ਨਕਦੀ ਦਾ ਸਮਾਨ ਵਿਆਹ ਵਾਲੇ ਕਾਕੇ ਕਾਕੀ ਦੇ ਮਾਤਾ ਪਿਤਾ ਨੂੰ ਵਿਆਹ ਲਈ ਦਿੱਤਾ ਜਾਏ ਉਸ ਨੂੰ ਤੰਬੋਲ ਕਹਿ ਲਈਦਾ ਹੈ। ਤਦ ਗੁਰੂ ਜੀ ਨੇ ਆਪਣੇ ਦੀਵਾਨ ਨੰਦ ਚੰਦ ਤੇ ਪ੍ਰੋਹਤ ਦਯਾ ਰਾਮ ਨੂੰ ਆਖਿਆ ਕਿ ਇਹ ਜੋ ਕੁਛ ਤਿਆਰ ਹੋਇਆ ਹੈ ਤੁਸਾਂ ਲੈ ਜਾਣਾ ਤੇ ਰਾਜਾ ਨੂੰ ਦੇਣਾ, ਤੁਸਾਂ ਨਾਲ ਚੰਗਾ ਦਸਤਾ ਫੌਜ ਦਾ ਵੀ ਜਾਏਗਾ। ਤਦ ਉਹਨਾਂ ਨੇ ਬਿਨੈ ਕੀਤੀ ਕਿ ਪਾਤਸ਼ਾਹ, ਪਹਾੜੀ ਰਾਜਿਆਂ ਦਾ ਕੋਈ ਵਸਾਹ ਨਹੀਂ, ਜੇ ਉੱਥੇ ਢੁਕਣਾ ਹੈ ਭੀਮ ਚੰਦ ਨੇ ਜੋ ਆਪਣਾ ਵਿਰੋਧੀ ਹੈ, ਉਹ ਕੋਈ ਉੱਥੇ ਝਗੜਾ ਬਖੇੜਾ ਹੋ ਪਿਆ ਤਦ ਕਿਵੇਂ ਕਰਨੀ, ਉਸੇ ਵੇਲੇ ਸਹਾਇਤਾ ਕਿਸਦੀ ਪਹੁੰਚ ਸਕਸੀ। ਸੁਨ ਕਲਗੀ ਤਰ ਹੁਕਮ ਬਖਾਨਾ, ਸੰਸਾ ਕਹਾ ਏਵ ਤੁਮ ਠਾਨਾ, ਦਿੜ ਨਿਸਚਾ ਔਰ ਰਾਖੋ ਐਸੇ, ਸਤਿਗੁਰ ਕਰਹਿ ਪਠਾਵਨ ਜੈਸੇ, ਤਿਮ ਹੀ ਸਤਿਗੁਰ ਲਿਆਵਨ ਕਰੈ, ਆਪਣੋ ਜਾਨ ਹੈ ਰੱਖਿਆ ਤਰੈ, ਜੋ ਸਿੱਖ ਮੇਰੋ ਗਹਿ ਅਲੰਬ, ਕਰੈ ਮਿਟਾਵਨ ਬਿਘਨ ਕਤੰਬ, ਜੋ ਰਾਖੈ ਨਿਤ ਮੋਰ ਭਰੋਸਾ, ਤਿਨਕੈ ਨਿਕਟ ਨ ਪਹੁੰਚੇ ਦੋਸਾ, ਅੰਗ ਸੰਗ ਗੁਰ ਬਨਹਿ ਸਹਾਈ, ਤਾਤੀ ਵਾਉ ਨ ਲਾਗਨ ਪਾਈ। ਅਰਥ ਸੁਣ ਕੇ ਕਲਗੀਧਰ ਜੀ ਨੇ ਹੁਕਮ ਕੀਤਾ ਕਿ ਤੁਸਾਂ ਇਉਂ ਦਾ ਸ਼ੱਕ ਸ਼ੁਭਾ ਕਿਉਂ ਕੀਤਾ ਨੇ, ਪੱਕਾ ਭਰੋਸਾ ਦਿਲ ਵਿੱਚ ਇਸ ਤਰ੍ਹਾਂ ਦਾ ਰੱਖੋ ਕਿ ਜਿਵੇਂ ਸਤਿਗੁਰ ਕੱਲਣਗੇ ਉਸੇ ਤਰ੍ਹਾਂ ਸਤਿਗੁਰ ਲੈ ਵੀ ਆਉਣਗੇ, ਆਪਣੇ ਆਪ ਕੇ ਰਾਖੀ ਕਰਨਗੇ, ਜੋ ਸਿੱਖ ਮੇਰਾ ਆਸਰਾ ਲਏਗਾ ਉਸਦੇ ਸਾਰੇ ਵਿਘਨ ਸਤਿਗੁਰੂ ਦੂਰ ਕਰੇਗਾ, ਸੋ ਸਦਾ ਮੇਰਾ ਭਰੋਸਾ ਰੱਖ ਜੋ ਸਦਾ ਮੇਰਾ ਭਰੋਸਾ ਰੱਖਣਗੇ ਉਹਨਾਂ ਦੇ ਨੇੜੇ ਮਾੜੀ ਗੱਲ ਨਹੀਂ ਪਹੁੰਚੇਗੀ, ਅੰਗ ਸੰਗ ਗੁਰੂ ਰਾਖਾ ਬਣੇਗਾ ਤੇ ਉਸਨੂੰ ਤੱਤੀ ਵਾਓ ਨਹੀਂ ਲੱਗੇਗੀ। ਇਹ ਗੁਰੂ ਮਿਹਰ ਦੇ ਵਾਕ ਸੁਣ ਕੇ ਦੋਹਾਂ ਦਾ ਸਿਦਕ ਅਡੋਲ ਹੋ ਗਿਆ। ਅਗਲੇ ਦਿਨ ਦੋਵੇਂ ਤਿਆਰ ਹੋ ਕੇ ਸਭ ਵਸਤੂ ਸੰਭਾਲ ਕੇ ਤੇ ਨਾਲ ਫੌਜ ਦਾ ਦਸਤਾ ਲੈ ਕੇ ਤੁਰ ਪਏ ਤੇ ਸ੍ਰੀਨਗਰ ਜੋ ਰਾਜਧਾਨੀ ਸੀ ਰਾਜੇ ਦੀ ਉੱਥੇ ਜਾ ਪਹੁੰਚੇ। ਰਾਜੇ ਨੇ ਸਤਿਗੁਰ ਦੇ ਦੀਵਾਨ ਤੇ ਪ੍ਰੋਹਤ ਦਾ ਬੜਾ ਆਦਰ ਕੀਤਾ, ਫੌਜ ਦੇ ਡੇਰੇ ਕਰਵਾਏ, ਉਹਨਾਂ ਲਈ ਇੱਕ ਮਹਿਲ ਵਿੱਚ ਉਤਾਰੇ ਦਾ ਪ੍ਰਬੰਧ ਕੀਤਾ, ਪਰ ਉਹਨਾਂ ਨੇ ਸ਼ਹਿਰੋਂ ਬਾਹਰ ਸੜਕ ਦੇ ਕਿਨਾਰੇ ਇੱਕ ਬਾਗ ਵਿੱਚ ਜੋ ਆਪਣੀ ਫੌਜੀ ਦਸਤੇ ਦੇ ਉਤਾਰੇ ਵਾਲੇ ਥਾਂ ਤੇ ਨਾਲ ਵਾਰ ਸੀ ਉਤਰਨਾ ਤੇ ਠਹਿਰਨਾ ਪਸੰਦ ਕੀਤਾ। ਰਾਜੇ ਭੀਮ ਚੰਦ ਦੀ ਜੰਜ ਤੇ ਦੁੱਲੋ। ਫਤਿਹ ਸ਼ਾਹ ਦੀ ਰਾਜਕੁਮਾਰੀ ਦਾ ਇਹ ਵਿਆਹ ਸੀ, ਦੂਜੇ ਪਾਸੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਸੀ ਜਿਸ ਨੇ ਢੁਕਣਾ ਸੀ। ਭੀਮ ਚੰਦ ਨੇ ਵਿਆਹ ਦੀ ਤਿਆਰੀ ਚੰਗੀ ਕੀਤੀ, ਕੋਈ 10-20 ਤਾਂ ਪਹਾੜੀਏ ਰਾਜੇ ਜਾਂਝੀ ਸੱਦੇ ਸਨ ਭੀਮ ਚੰਦ ਨੇ, ਨਾਲ ਹਰੇਕ ਦੇ ਕੁਝ ਫੌਜ ਵੀ ਸੀ ਜੋ ਰਲ ਕੇ ਚੋਖੀ ਸੈਨਾ ਹੋ ਗਈ ਸੀ। ਇਸ ਤਰ੍ਹਾਂ ਸ਼ੁਭ ਸ਼ਗਨ ਵੀਰ ਕੇ ਜੰਝ ਟੁਰੀ। ਇਹ ਜੰਝ ਨੇ ਪਾਂਵਟੇ ਦੇ ਨੇੜਿਓਂ ਹੀ ਜਮੁਨਾ ਪਾਰ ਹੋ ਕੇ ਸ੍ਰੀਨਗਰ ਜਾਣਾ ਸੀ। ਜਦ ਅਜੇ ਕੁਝ ਦੂਰ ਸਨ ਤੇ ਰਾਤ ਡੇਰਾ ਕੀਤਾ ਸੀ ਤਾਂ ਭੀਮ ਚੰਦ ਨੇ ਗੁਲੇਰੀਆ ਗੋਪਾਲ ਤੇ 2-3 ਹੋਰ ਰਾਜਿਆਂ ਨੂੰ ਸੱਦ ਕੇ ਸਲਾਹ ਗਿਣੀ ਕਿ ਤੁਸੀਂ ਜਾਣਦੇ ਹੋ ਕਿ ਮੇਰਾ ਗੁਰੂ ਜੀ ਨਾਲ ਵਿਗਾੜ ਹੈ, ਉਹ ਮੇਰਾ ਰਾਜ ਇਸੇ ਕਰਕੇ ਛੱਡ ਗਏ ਹਨ, ਹੁਣ ਜੇ ਕੋਲੋਂ ਲੰਘੀਏ ਤੇ ਹੱਲਾ ਕਰਕੇ ਜਿੱਤ ਲਈਏ, ਜਾਂ ਹੋ ਸਕਦਾ ਹੈ ਕਿ ਉਹ ਹੱਲਾ ਕਰ ਦੇਣ, ਭਾਵੇਂ ਅਸੀਂ ਜਿੱਤ ਜਾਈਏ ਪਰ ਲੜਾਈ ਵਿੱਚ ਖਬਰੇ ਕੌਣ ਮਾਰਿਆ ਜਾਏ ਤਾਂ ਖੁਸ਼ੀ ਵਿੱਚ ਗਮੀ ਆ ਜਾਏਗੀ। ਕੋਈ ਗੱਲ ਸੋਚੋ ਕਿ ਵਿਆਹ ਵਿਘਨ ਨਾ ਹੋ ਜਾਏ। ਰਾਜਿਆਂ ਨੇ ਕਿਹਾ, ਪਹਿਲੇ ਵਜ਼ੀਰ ਨੂੰ ਘੱਲੋ ਜੋ ਗੁਰੂ ਜੀ ਨਾਲ ਆਪਣੀ ਫੌਜ ਦੀ ਅਤੇ ਰਾਜਿਆਂ ਦੀ ਮਿਲਵੀ ਤਾਕਤ ਦੀ ਗੱਲ ਕਰੇ, ਜਿਸ ਨਾਲ ਉਹ ਡਰ ਜਾਣ ਅਤੇ ਅਸੀਂ ਸੁੱਖ ਨਾਲ ਰਾਜਘਾਟ ਤੋਂ ਲੰਘ ਜਾਈਏ। ਰਾਜਘਾਟ ਨਾਉਂ ਉਸ ਥਾਂ ਦਾ ਹੁੰਦਾ ਹੈ ਜੋ ਨਦੀ ਕਿਨਾਰੇ ਪਾਰ ਹੋਣ ਲਈ ਟਿਕਾਣਾ ਹੁੰਦਾ ਹੈ, ਉਸ ਨੂੰ ਪੱਤਣ ਵੀ ਆਖਦੇ ਹਨ। ਵੱਡੇ ਪੱਤਣ ਦਾ ਨਾਂ ਰਾਜਘਾਟ ਹੁੰਦਾ ਹੈ। ਗੁਰੂ ਜੀ ਦਾ ਡੇਰਾ ਇਸ ਦੇ ਨੇੜੇ ਸੀ। ਭੀਮ ਚੰਦ ਨੇ ਕਿਹਾ, ਗੁਰੂ ਜੀ ਡਰ ਨਹੀਂ ਮੰਨਣ ਲੱਗੇ। ਸਾਨੂੰ ਭਾਵੇਂ ਰੱਤਾ ਨੀਵਾਂ ਹੋਣਾ ਪਵੇ, ਵਜ਼ੀਰ ਜਾ ਕੇ ਸਾਲਸੀ ਸੁਲਹਿ ਨਾਲ ਬਾਤ ਕਰੇ, ਰਾਜਘਾਟ ਤੇ ਗੁਰੂ ਜੀ ਦਾ ਮਾਨੋ ਹੁਕਮ ਹਾਸਲ ਹੋ ਰਿਹਾ ਹੈ। ਸੁਲਹਿ ਨਾਲ ਪਿਆਰ ਨਾਲ ਰਸਤਾ ਲੰਘਣ ਦੀ ਆਗਿਆ ਲੈ ਆਵੇ। ਜੇ ਇੱਕ ਵਾਰ ਆਗਿਆ ਦੇ ਦੇਣਗੇ ਤਾਂ ਫਿਰ ਆਪਣੇ ਵਾਕ ਤੋਂ ਫਿਰਨ ਵਾਲੇ ਨਹੀਂ। ਚਾਹੇ ਮੇਰਾ ਵੈਰ ਹੈ ਪਰ ਮੈਨੂੰ ਉਹਨਾਂ ਦੇ ਇਸ ਗੁਣ ਦਾ ਪਤਾ ਹੈ। ਬਾਕੀ ਰਾਜਿਆਂ ਨੇ ਕਿਹਾ ਕਿ ਨਹੀਂ, ਆਪਣੇ ਬਲ ਦਾ ਡਰਾਵਾ ਦਿਓ ਤੇ ਰਸਤਾ ਲਓ। ਰਾਜਿਆਂ ਦਾ ਨਿਉਂ ਜਾਣਾ ਹੱਤਕ ਹੈ। ਹੱਤਕ ਆਖਦੇ ਹਨ ਹੇਠੀ ਨੂੰ, ਨੀਵੇਂ ਪਨ ਨੂੰ। ਫਿਰ ਭੀਮ ਚੰਦ ਨੇ ਆਖਿਆ, ਸੁਣ ਵਜ਼ੀਰ, ਪਹਿਲੋ ਗੱਲ ਸੁਲਹਿ ਵਾਂਗੂ ਕਰੀ, ਵਲ ਛਲ ਵਰਤ ਲਈ, ਕੁਝ ਝੁਕਾ ਵੀ ਖਾ ਜਾਈ, ਫਿਰ ਜੇ ਨਾ ਮੰਨਣ ਤਾਂ ਇਹਨਾਂ ਸੋਹਣੇ ਰਾਜਿਆਂ ਨੇ ਕਿਹਾ ਹੈ ਡਰ ਦਬਾ ਪੂਰਾ ਦੇ ਦਈ। ਇਉਂ ਵਿਚਾਰ ਹੋ ਕੇ ਵਜ਼ੀਰ ਗੁਰੂ ਜੀ ਪਾਸ ਆਇਆ। ਉਧਰ ਗੁਰੂ ਜੀ ਰਾਜਿਆਂ ਦੀਆਂ ਚਾਲਾਂ ਚਲਾਕੀਆਂ ਨੂੰ ਸਮਝਦੇ ਸਨ, ਇਸ ਲਈ ਸਾਰੇ ਟਿਕਾਣੇ ਪੱਕੇ ਕਰ ਰੱਖੇ ਸਨ। ਹਰ ਥਾਂ ਫੌਜਾਂ ਡਟ ਰਹੀਆਂ ਸਨ, ਇਸ ਲਈ ਕਿ ਜੇ ਅਸੀਂ ਤਿਆਰ ਨਾ ਰਹੇ ਤਾਂ ਜੰਝ ਲੰਘਾਉਣ ਦੇ ਬਹਾਨੇ ਰਾਜੇ, ਜੋ ਬਹੁਤ ਫੌਜ ਲੈ ਕੇ ਆ ਰਹੇ ਹਨ, ਸਾਡੇ ਪਰ ਟੁੱਟ ਪਏ ਤੇ ਹੱਲਾ ਬੋਲ ਦਿੱਤਾ ਤਦ ਬੇਤਿਆਰੀ ਵਿੱਚ ਹੀ ਹਾਨੀ ਹੋ ਜਾਏਗੀ। ਇਸ ਲਈ ਆਪਣੀ ਰਾਖੀ ਦੀ ਜੋ ਜੰਗ ਆ ਬਣੇ ਤਾਂ ਪੂਰਾ ਟਾਕਰਾ ਕਰਨ ਦੀ ਸਾਰੀ ਤਿਆਰੀ ਕੀਤੀ ਹੋਈ ਸੀ। ਜਦ ਵਜ਼ੀਰ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਤਾਂ ਆਪ ਨੇ ਪੁੱਛਿਆ, ਸੁਣਾਓ ਵਜ਼ੀਰ ਜੀ, ਰਾਜੇ ਨੇ ਕਿਵੇਂ ਘੱਲਿਆ ਹੈ? ਵਜ਼ੀਰ, ਸ੍ਰੀ ਗੁਰੂ ਜੀ, ਜਦ ਦੇ ਆਪ ਆਨੰਦਪੁਰ ਛੱਡ ਆਏ ਹੋ, ਰਾਜਾ ਕਈ ਵਾਰ ਪਛਤਾਇਆ ਹੈ ਕਿ ਕਿਉਂ ਚਲੇ ਗਏ। ਹੁਣ ਰਾਜੇ ਦੇ ਪੁੱਤ ਦਾ ਵਿਆਹ ਹੈ ਤੇ ਸ੍ਰੀਨਗਰ ਸਾਰੇ ਬਾਈਧਾਰ ਦੇ ਰਾਜੇ ਜਾਂਝੀ ਬਣ ਕੇ ਜਾ ਰਹੇ ਹਨ। ਨਾਲ ਬਹੁਤ ਫੌਜਾਂ ਹਨ ਤੇ ਇੱਥੋਂ ਆਪ ਦੇ ਪਾਸ ਦੀ ਲੰਘਣਾ ਹੈ। ਸੁੱਖ ਨਾਲ ਸਾਰੇ ਕਾਰਜ ਹੋ ਜਾਣ। ਗੁਰੂ ਜੀ, ਸੁੱਖ ਨਾਲ ਹੋਣ, ਪਰ ਬਹੁਤੀਆਂ ਫੌਜਾਂ ਦੇ ਡਰਾਵੇ ਨਾ ਦਿਓ। ਸੁੱਖ ਨਾਲ ਸਾਰੇ ਕੰਮ ਹੋ ਜਾਣੇ ਲੋਚਦੇ ਹੋ ਤਾਂ ਫੌਜਾਂ ਲੈ ਕੇ ਦੂਸਰੇ ਰਸਤੇ ਲੰਘ ਜਾਓ। ਜੰਗ ਦਾ ਡਰ ਨਾ ਦਿਓ, ਨਾ ਲਵੋ। ਸੁੱਖ ਨਾਲ ਵਿਆਹ ਕਰਕੇ ਉਸੇ ਰਾਹ ਮੁੜ ਜਾਓ। ਪਰ ਜੇ ਇੱਥੋਂ ਜੰਝ ਬਹਾਨੇ ਲੰਘਣਾ ਤੇ ਸਾਡਾ ਡੇਰਾ ਲੁੱਟਣਾ ਰਾਜਿਆਂ ਦੇ ਵਿਚਾਰ ਵਿੱਚ ਹੈ ਤਾਂ ਅਸੀਂ ਤਿਆਰ ਬੈਠੇ ਹੋਏ ਹਾਂ। ਆਓ, ਦੋ ਹੱਥ ਕਰ ਵੇਖੋ। ਦੋ ਹੱਥ ਕਰਨੇ ਦਾ ਅਰਥ ਹੈ ਲੜਾਈ ਜਾਂ ਜੰਗ ਕਰ ਲਓ। ਵਜ਼ੀਰ ਸਮਝ ਗਿਆ ਕਿ ਰਾਜੇ ਨੇ ਜੋ ਗੱਲਾਂ ਕੀਤੀਆਂ ਹਨ ਉਹ ਗੁਰੂ ਜੀ ਸਮਝ ਗਏ ਹਨ। ਡਰਾਵੇ ਦੇਣ ਨਾਲ ਇੱਥੇ ਕੰਮ ਨਹੀਂ ਚੱਲਣਾ। ਫਿਰ ਉਹ ਮੁੜ ਗਿਆ, ਰਾਜਿਆਂ ਨੂੰ ਸਾਰੀ ਗੱਲ ਦੱਸੀ ਤੇ ਜੋ ਅੱਖੀ ਦੇਖ ਗਿਆ ਸੀ ਸੋ ਸੁਣਾਇਆ ਕਿ 500 ਤਾਂ ਪਠਾਨ ਸਿਪਾਹੀਆਂ ਦਾ ਡੇਰਾ ਲੱਗ ਰਿਹਾ ਹੈ ਗੁਰੂ ਜੀ ਦੇ ਪਾਸ। ਕਈ ਸੌ ਉਦਾਸੀ ਸਾਧੂ ਲੜਨ ਮਰਨ ਲਈ ਜੁੱਟ ਰਹੇ ਹਨ। ਆਪਣੀ ਫੌਜ ਸਿੱਖਾਂ ਦੀ ਜੋ ਜਾਨਾਂ ਤਲੀ ਤੇ ਰੱਖੀ ਬੈਠੇ ਹਨ, ਹਜ਼ਾਰਾਂ ਤੋਂ ਵੱਧ ਹੋ ਸੀ ਤੇ ਹੋਰ ਸਿੱਖ ਆ ਰਹੇ ਹਨ। ਗੁਰੂ ਜੀ ਨੂੰ ਮੇਰੀ ਜੰਝ 'ਚ ਪਤਾ ਇਹ ਲੱਗਾ ਹੈ ਕਿ ਜੰਝ ਦਾ ਬਹਾਨਾ ਹੈ। ਇਹ ਤਿਆਰੀ ਇੰਨੀ ਹਜ਼ਾਰਾਂ ਜਾਂਝੀਆਂ ਦੀ ਸਾਡੇ 'ਤੇ ਹੱਲਾ ਬੋਲਣ ਹਿੱਤ ਹੈ, ਸੋ ਉਹ ਡਰ ਦਾਬਾ ਨਹੀਂ ਮੰਨਦੇ। ਰਾਜੇ ਨੇ ਕਿਹਾ, ਵਜ਼ੀਰ ਤੂੰ ਕੋਈ ਸਲਾਹ ਦੱਸ। ਤਾਂ ਉਸਨੇ ਕਿਹਾ, ਮਹਾਰਾਜ, ਜੰਝ ਤੇ ਰਾਜੇ ਦਾ ਤਾਂ ਦੂਸਰੇ ਰਸਤੇ ਚੱਲੋ। ਜੰਝ ਜੇ ਜ਼ਰਾ ਚਿਰਖੀ ਪਹੁੰਚ ਗਈ ਤਾਂ ਡਰ ਨਹੀਂ, ਪਰ ਲਾੜਾ ਜੇ ਪ੍ਰੋਹਤ ਵੇਲੇ ਸਿਰਪੁਰ ਪੁੱਜ ਜਾਣ ਇਸ ਗੱਲ ਦੀ ਬਹੁਤੀ ਲੋੜ ਹੈ, ਤਾਂ ਜੋ ਵਿਆਹ ਦਾ ਸਾਰਾ ਲਗਨ ਨਾ ਘੁੱਸੇ। ਲਗਨ ਜਾਂ ਸਾਹਾ ਉਸ ਵੇਲੇ ਨੂੰ ਕਹਿੰਦੇ ਹਨ ਜੋ ਜੋਤਸ਼ੀ ਲੋਕ ਤਾਰਿਆਂ ਦੇ ਹਿਸਾਬ ਗਿਣ ਕੇ ਮੁਕਰਰ ਕਰਦੇ ਹਨ ਕਿ ਫਲਾਣੇ ਵੇਲੇ ਵਿਆਹ ਹੋ ਜਾਏ। ਇਸ ਵੇਲੇ ਨੂੰ ਘਸਾਉਣਾ ਲੋਕੀ ਬਹੁਤ ਮਾੜਾ ਸਮਝਦੇ ਹਨ। ਰਾਜੇ ਪੁੱਛਿਆ, ਉਹ ਕਿੱਕੂੰ ਗੱਲ ਸਿਰੇ ਚੜੇਗੀ? ਵਜ਼ੀਰ ਨੇ ਆਖਿਆ ਕਿ ਗੁਰੂ ਜੀ ਲਾੜੇ ਪ੍ਰੋਹਤ ਤੇ ਥੋੜੇ ਸਾਥੀਆਂ ਦੇ ਨਾਲ ਆਗਿਆ ਰਾਜਘਾਟ ਤੋਂ ਲੰਘਣ ਦੀ ਦੇ ਦੇਣਗੇ, ਸੋ ਇਹ ਵੇਲੇ ਸ੍ਰੀਨਗਰ ਪਹੁੰਚ ਕੇ ਵਿਆਹ ਦਾ ਕਾਰਜ ਕਰ ਲੈਣਗੇ। ਇਹ ਸਲਾਹ ਪਸੰਦ ਤਾਂ ਸਭ ਦੇ ਆਈ, ਪਰ ਕਿਸੇ ਨੇ ਵਿੱਚੋਂ ਆਖਿਆ ਕਿ ਗੁਰੂ ਜੀ ਨੇ ਲਾੜੇ ਨੂੰ ਫੜ ਲਿਆ ਤੇ ਕੈਦ ਕਰ ਦਿੱਤਾ ਤਾਂ ਕੀ ਬਣੇਗਾ? ਵਜ਼ੀਰ ਨੇ ਕਿਹਾ, ਸੁਣੋ ਰਾਜੇ ਮਹਾਰਾਜਿਓ, ਗੁਰੂ ਕੇ ਸਿੱਖ ਸੱਚ ਲਈ ਮਸ਼ਹੂਰ ਹਨ, ਸੱਚ ਬੋਲਦੇ ਹਨ, ਬੁਰਾ ਕਿਸੇ ਦਾ ਨਹੀਂ ਕਰਦੇ। ਸ਼ਰਨ ਲਓ ਤਾਂ ਸੂਤੀ ਤਲਵਾਰ ਸੁੱਤੀ ਰਹਿ ਜਾਂਦੀ ਹੈ। ਉਹਨਾਂ ਸਿੱਖਾਂ ਦੇ गुरु तो ऐसे नीवे काम की कदे आसा ना करो। मेरी आस तो यह है कि जब तक दुलो जी जमुना तो पार होके फतेह चंद के राज विच वड़नगे तद तीक गुरु का दल दुलो की राखी करेगा। ओ गुरु जी धर्म का स्वरूप हैं, गुरु सच्चा सुरमा है, महान अकलैया ते बुद्धिमान है। तुसी मेरे ते भरोसा करो, मैं जो कुछ कह रहा हाँ अपनी खास जान पछाण तो कह रहा हाँ ते जिम्मा लै रहा हाँ। ये गल भीम चंद नूं पसंद आई, पर फिर राजियां विच हेठी ना हो जाए सोच के राजा बोलिया, सुनो भरावो, हुण तां वजीर दी दसी व्योंत नाल सुख पूर्वक विआह कर लो। कुड़म दे घर जाके सारे जोर पाओ कि वह साडे नाल रले ते असी मुड़ दी वेर मेलवा हल्ला करके गुरु दा डेरा उजाड़ लईए, हुण जिवें किवें विआह निर्विघन सिरे चाड़ लईए। ये गल सारिआं ने मन लई। तद वजीर ने दूलो नूं चंपान विच बिठाया, नाल कुछ मातवर साथी लिते ते वजीर आप घोड़े चढ़ के नाल तुर पिया। वजीर दी दसी तरकीब नाल जा रहे सन, जदों के नेड़े लंघे तां गुरु जी दी सेना दे पहरेदारां ने उह सारे गुरु के हजूर पहुंचाए। श्री गुरु जी देख के मुस्कुराए ते हस के बोले, देखो राजा पुत्र डरना नहीं, गुरु कर निर्वैर है, गुरु कर निर्वैर है। फिर आप जी वजीर वाल तके, उसने कहा, श्री धर्म मूर्ति कलयुग दे तारक सतगुरु, मैं जद आप दा संदेश दिता राजे अपने नूं तां उन्हां सिर तर मन्निया आप दा हुकम, आप दे राजे ते फौजी जांजी सब दूसरे रस्ते टुर गए हन। इधर मैं ते दुलो ते कुछ इह नाल दे सज्जन ते सेवक इधरों सिद्धा लंघ जाण लई हाजर होए। हाँ, इस लई कि जे दुलो भी लमेरे रस्ते जावे तां लगन दा वेला कुस जांदा है, जो साडे लोकां विच बड़ी माड़ी गल है। श्री गुरु जी ध्यान दे के सुन रहे, सुन के फिर मुस्कुराए ते बोले, वजीर जाओ राजकुमार, खुशी नाल जाओ, इसे सिद्धे ते छेती दे रस्ते जाओ, राज घाट तो लंघो, तुसी सालसी नाल आए हो, तुहाडी संभाल सानू है, जाओ खुशी नाल जाओ। ए सुन के वजीर राजकुमार ते सबना ने नमस्कार कीती। वजीर बोलिया, जय श्री कलगीधर महाराज, धर्म तुरंतर की जय। ਇਹ ਜਥਾ ਸਤਿਗੁਰ ਦੇ ਪਿਆਰ ਤੇ ਸਹਿਣਸ਼ੀਲਤਾ ਉੱਤੇ ਅਚਰਜ ਤੇ ਸੁਖੀ ਹੁੰਦਾ ਜਮਨਾ ਪਾਰ ਹੋ ਗਿਆ। ਪਾਰ ਹੁੰਦੇ ਤੱਕ ਸਤਿਗੁਰ ਦੀ ਸੈਨਤ ਕਰਕੇ ਸਿੱਖ ਫੌਜ ਦੂਰ ਦੂਰ ਰਹਿ ਕੇ ਬਿਨਾਂ ਆਪਾ ਜਣਾਏ ਇਹਨਾਂ ਦੀ ਰਾਖੀ ਕਰਦੀ ਰਹੀ।